ਗੁਰੂ ਰੂਪ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅੱਜ ਸ਼ਹੀਦੀ ਸਮਾਗਮ ਹੈ। ਇਸ ਸੰਬੰਧੀ ਥੋੜੀ ਜਿਹੀਆਂ ਵਿਚਾਰਾਂ ਆਪ ਜੀ ਦੇ ਸਮਕਸ਼ ਬੇਟ ਕਰਾਂ। ਕਹਿੰਦੇ ਨੇ ਦੋ ਹੀ ਤਰ੍ਹਾਂ ਦੀ ਸ਼ਕਤੀ ਹੁੰਦੀ ਹੈ ਮਨੁੱਖ ਕੋਲ, ਤੀਜੀ ਕੋਈ ਸ਼ਕਤੀ ਨਹੀਂ ਹੈ। ਇੱਕ ਨੂੰ ਕਹਿੰਦੇ ਨੇ ਸਤਾ, ਇੱਕ ਨੂੰ ਕਹਿੰਦੇ ਨੇ ਸੱਤ। ਸੱਤ ਇੱਕ ਸ਼ਕਤੀ ਹੈ, ਸਤਾ ਇੱਕ ਸ਼ਕਤੀ ਹੈ। ਸਤਾ ਬਾਹਰ ਦੀ ਸ਼ਕਤੀ ਹੈ, ਸੱਤ ਅੰਦਰ ਦੀ ਸ਼ਕਤੀ ਹੈ, ਜਿਹਨੂੰ ਅਧਿਆਤਮਕ ਬਲ ਕਹਿੰਦੇ ਨੇ, ਰੂਹਾਨੀ ਸ਼ਕਤੀ ਕਹਿੰਦੇ ਨੇ, ਨਾਮ ਦੀ ਸ਼ਕਤੀ ਕਹਿੰਦੇ ਨੇ, ਪਰਮਾਤਮਾ ਸ਼ਕਤੀ ਕਹਿੰਦੇ ਨੇ। ਇਹ ਦੋ ਹੀ ਤਰ੍ਹਾਂ ਦੀ ਸ਼ਕਤੀਆਂ ਨੇ ਮਨੁੱਖੀ ਦੁਨੀਆ 'ਚ। ਇੱਕ ਨੂੰ ਕਹਿੰਦੇ ਨੇ ਸਤਾ, ਇੱਕ ਨੂੰ ਕਹਿੰਦੇ ਨੇ ਸੱਤ। ਬੜੇ ਧਿਆਨ ਨਾਲ ਸੁਣਨਾ, ਸਤਾ ਕੀ ਹੈ? ਦੂਜੇ ਨੂੰ ਜਿੱਤਣਾ, ਦੂਜੇ ਮਨੁੱਖ ਨੂੰ ਜਿੱਤਣਾ, ਦੂਜੀ ਕੌਮ ਨੂੰ ਜਿੱਤਣਾ, ਦੂਜੇ ਮੁਲਕ ਨੂੰ ਜਿੱਤਣਾ। ਸਤਾ ਜਿੱਤ ਤੇ ਖੜੀ ਹੈ, ਸਤਾ ਜਿੱਤ ਚਾਹੁੰਦੀ ਹੈ, ਸਤਾ ਦੂਜੇ ਨੂੰ ਹਰਾਉਣਾ ਚਾਹੁੰਦੀ ਹੈ। ਦੂਜਾ ਮਨੁੱਖ, ਦੂਜੀ ਪਾਰਟੀ, ਦੂਜਾ ਕੌਮ, ਦੂਜੀ ਕੌਮ, ਦੂਜਾ ਦੇਸ਼, ਸਤਾ ਬੈਰੂਨੀ ਜਿੱਤ ਤੇ ਖੜੀ ਹੈ। ਕੋਈ ਜਿਤਨਾ ਜ਼ਿਆਦਾ ਜਿੱਤ ਲੈਂਦਾ ਉਤਨਾ ਜੇਤੂ ਕਹਿਲਾਉਂਦਾ ਔਰ ਉਤਨਾ ਮਹਾਨ ਕਹਿਲਾਉਂਦਾ। ਗ੍ਰੇਟ ਬ੍ਰਿਟੇਨ ਕਿਹਾ ਗਿਆ ਕਿਉਂਕਿ ਬਹੁਤ ਸਾਰੇ ਮੁਲਕ ਉਹਨਾਂ ਨੇ ਜਿੱਤ ਲਏ ਸਨ। ਸਾਰੀ ਦੁਨੀਆ ਹੜਪ ਕਰ ਲਈ ਸੀ, ਇਸ ਮੁਲਕ ਨੂੰ ਜਿੱਤ, ਉਸ ਨੂੰ ਜਿੱਤ, ਉਸ ਨੂੰ ਜਿੱਤ, ਉਸ ਨੂੰ ਜਿੱਤ। ਸਤਾ ਖੜੀਏ ਦੂਜੇ ਨੂੰ ਜਿੱਤਣਾ, ਸਤ ਖੜੇ ਆਪਣੇ ਮਨ ਨੂੰ ਜਿੱਤਣਾ, ਆਪਣੇ ਆਪ ਨੂੰ ਜਿੱਤਣਾ। ਮਨ ਜੀਤੇ ਜਗ ਜੀ। ਆਪ ਦੀ ਗੈਥਲੀ ਅਰਜ਼ ਕਰਾਂ, ਅਵਲ ਤੇ ਸਾਰੀ ਦੁਨੀਆ ਦਾ ਕੋਈ ਜੇਤੂ ਅੱਜ ਤੱਕ ਹੋਇਆ ਨਹੀਂ, ਪਰ ਗੁਰਬਾਣੀ ਐਸਾ ਕਹਿੰਦੀ ਹੈ ਸਾਰੀ ਦੁਨੀਆ ਦਾ ਜੇਤੂ ਵੀ ਆਪਣੇ ਮਨ ਦੇ ਹੱਥੋਂ ਹਾਰਿਆ ਹੁੰਦਾ, ਮਨ ਦਾ ਗੁਲਾਮ ਹੁੰਦਾ, ਮਨ ਉਸ ਕੋਲ ਬੜੇ ਬੜੇ ਅਨਰਥ ਕਰਾ ਲੈਂਦਾ। ਸੰਘਰਸ਼ ਦੋ ਤਰ੍ਹਾਂ ਦੇ ਮਨੁੱਖ ਕਰਦੇ ਨੇ, ਸਤਾਧਾਰੀ ਵੀ ਕਰਦੇ ਨੇ, ਸਤਵਾਦੀ ਵੀ ਕਰਦੇ ਨੇ। ਸਤਵਾਦੀ ਆਪਣੇ ਆਪ ਨੂੰ ਜਿੱਤਣ ਦੀ ਕੋਸ਼ਿਸ਼ ਕਰਦੇ ਨੇ। ਮੈਂ ਅਰਜ਼ ਕਰਾਂ, ਦੂਜੇ ਨੂੰ ਜਿੱਤਣ ਨਾਲ ਆਪਣੇ ਆਪ ਨੂੰ ਜਿੱਤਣਾ ਲੱਖਾਂ ਕਰੋੜਾਂ ਗੁਣਾ ਔਖਾ ਹੈ, ਬਹੁਤ ਔਖਾ ਹੈ, ਕਠਿਨ ਹੈ। ਹੁਣ ਮੈਂ ਅਰਜ਼ ਕਰਾਂ, ਦੂਜੇ ਨੂੰ ਜਿੱਤਣ ਦੇ ਵੀ ਆਪਣੇ ਕੁਝ ਗੁਣ ਨੇ, ਆਪਣੇ ਮਨ ਨੂੰ ਜਿੱਤਣ ਦੇ ਵੀ ਆਪਣੇ ਕੁਝ ਗੁਣ ਨੇ। ਔਰ ਸੰਸਾਰ ਦੇ 'ਚ ਇੱਕ ਬਦਕਿਸਮਤੀ ਰਹੀ ਹੈ ਮਨੁੱਖਤਾ ਦੇ ਇਤਿਹਾਸ ਦੇ 'ਚ, ਸਤਾ ਸਤ ਨਾਲ ਟਕਰਾਉਂਦੀ ਰਹੀ ਹੈ, ਸਤ ਤੇ ਸਤਾ ਦਾ ਹਮੇਸ਼ਾ ਹੀ ਘੋਲ ਰਿਹਾ, ਸੁਲਾ ਨਹੀਂ ਹੋ ਸਕੀ। ਸਾਰਾ ਇਤਿਹਾਸ ਇਸੇ ਨਾਲ ਭਰਿਆ ਹੋਇਆ ਹੈ। ਸਤਾ ਚਾਰ ਗੁਣਾਂ ਤੇ ਖੜੀ ਹੈ, ਸ਼ਾਇਦ ਆਪ ਨੂੰ ਪਤਾ ਹੋਵੇ। ਭਾਰਤ ਵਿੱਚ ਤਿੰਨ ਮਹਾਂਪੁਰਸ਼ਾਂ ਨੇ ਰਾਜਨੀਤੀ ਦੇ ਗ੍ਰੰਥ ਵੀ ਲਿਖੇ ਨੇ, ਇੱਕ ਚਾਣਕ ਨੇ, ਇੱਕ ਬਿਦਰ ਨੇ, ਇੱਕ ਭਰਤਰੀ ਨੇ। ਇਹਨਾਂ ਤਿੰਨਾਂ ਦੇ ਗ੍ਰੰਥ ਕਰੀਬਨ ਕਰੀਬਨ ਭਾਰਤ ਵਿੱਚ ਹਰ ਰੇਲਵੇ ਬੁੱਕ ਸਟਾਲ ਤੇ ਮਿਲਦੇ ਨੇ। ਬਿਦਰ ਨੀਤੀ ਦਰਪਣ, ਚਾਣਕ ਨੀਤੀ ਦਰਪਣ ਔਰ ਨੀਤੀ ਸ਼ਤਕ ਭਰਤਰੀ ਦਾ। ਇਹਨਾਂ ਤਿੰਨਾਂ ਨੇ ਰਾਜਨੀਤੀ ਦੇ ਦਾਅ ਤੇ ਚ ਲਿਖੇ ਨੇ। ਇੰਝ ਕਹਿ ਲਓ, ਰਾਜਨੀਤਿਕ ਜਾਣਕਾਰੀ ਦੇ ਇਹ ਬੜੇ ਇੱਕ ਮਹਾਨ ਗ੍ਰੰਥ ਨੇ। ਬਿਕਰਮਾਜੀਤ ਦਾ ਰਾਜਗੁਰੂ ਚਾਣਕ ਇੱਕ ਉਸਦਾ ਹੈ, ਇੱਕ ਦੁਰਯੋਧਨ ਤੇ ਧਰਤ ਰਾਸ਼ਟਰ ਨੂੰ ਸਲਾਹ ਦੇਣ ਵਾਲਾ ਵੇਦਰ ਉਸਦਾ ਹੈ, ਤੀਸਰਾ ਸਵੈਮ ਆਪ ਰਾਜਾ ਸੀ ਭਰਤਰੀ ਉਹਦਾ ਹੈ। ਚਾਣਕ ਨੀਤੀ ਦਰਪਣ, ਵਿਦਰ ਨੀਤੀ ਦਰਪਣ ਔਰ ਨੀਤੀ ਸ਼ਤਕ ਰਾਜਯੋਗੀ ਭਰਤਰੀ। ਰਾਜਨੀਤੀ ਦੇ ਗੁਣ ਉਹਨਾਂ ਤਿੰਨਾਂ ਨੇ ਜੋ ਲਿਖੇ ਨੇ, ਤਿੰਨਾਂ ਦੇ ਵਿਚਾਰ ਆਪਸ ਦੇ ਵਿੱਚ ਮੇਲ ਖਾਂਦੇ ਨੇ। ਦੂਜੇ ਨੂੰ ਜਿੱਤਣ ਵਾਸਤੇ ਚਾਰ ਗੁਣ ਚਾਹੀਦੇ ਨੇ। ਉਹਨਾਂ ਚਾਰ ਗੁਣਾਂ ਨੂੰ ਇੰਜ ਕਹਿੰਦੇ ਨੇ, ਸ਼ਾਮ, ਦਾਮ, ਦੰਡ, ਭੇਦ। ਬੜੇ ਧਿਆਨ ਨਾਲ ਸੁਣਨਾ, ਰਾਜਨੀਤੀ ਇਹਨਾਂ ਚਾਰ ਗੁਣਾਂ ਤੇ ਖੜੀ ਹੈ, ਸ਼ਾਮ, ਦਾਮ, ਦੰਡ, ਭੇਦ। ਧਰਮ ਦੋ ਗੁਣਾਂ ਤੇ ਖੜਾ ਹੈ, ਦਇਆ, ਸੰਤੋਖ, ਇਹਨਾਂ ਦੋ ਗੁਣਾਂ ਤੇ ਖੜਾ। ਧਾਰਮਿਕ ਮਨੁੱਖ ਦੀ ਪਹਿਚਾਣ ਹੋਵੇਗੀ, ਅਤਿਅੰਤ ਦਿਆਲੂ ਹੋਵੇਗਾ ਔਰ ਬੜਾ ਭਾਰੀ ਸੰਤੋਖੀ ਹੋਵੇਗਾ। ਬਿਨਾਂ ਦਇਆ ਤੋਂ, ਬਿਨਾਂ ਸੰਤੋਖ ਤੋਂ ਆਪਣੇ ਮਨ ਨੂੰ ਜਿੱਤਣਾ ਬੜਾ ਔਖਾ ਹੈ, ਨਹੀਂ ਜਿੱਤਿਆ ਜਾ ਸਕਦਾ। ਦਇਆ ਦੂਸਰਿਆਂ ਤੇ, ਸੰਤੋਖ ਆਪਣੇ ਵਿੱਚ। ਦਇਆ ਤੋਂ ਫਿਰ ਸੇਵਾ ਦਾ ਜਨਮ ਆਉਂਦਾ ਹੈ, ਸੰਤੋਖ ਤੋਂ ਫਿਰ ਸਿਮਰਨ ਦਾ ਜਨਮ ਆਉਂਦਾ ਹੈ। ਕਠੋਰ ਮਨੁੱਖ ਸੇਵਾ ਨਹੀਂ ਕਰ ਸਕਦਾ, ਤ੍ਰਿਸ਼ਨਾਲੂ ਮਨੁੱਖ ਸਿਮਰਨ ਨਹੀਂ ਕਰ ਸਕਦਾ। ਤ੍ਰਿਸ਼ਨਾਲੂ ਮਨੁੱਖ ਅਗਰ ਵਾਹਿਗੁਰੂ ਵਾਹਿਗੁਰੂ ਜਪੇਗਾ, ਪਦਾਰਥ ਯਾਦ ਆਉਣਗੇ, ਪ੍ਰਮਾਤਮਾ ਨੇ ਉਹਦੀ ਸੁਰਤ ਸ਼ਬਦ ਨਾਲ ਨਹੀਂ ਜੁੜੇ। ਧਰਮ ਖੜਾ ਹੈ ਇਹਨਾਂ ਦੋ ਗੁਣਾਂ ਤੇ, ਦਇਆ, ਸੰਤੋਖ। ਇੰਜ ਕਹਿ ਲਓ ਸੱਤ ਇਹਨਾਂ ਦੋ ਗੁਣਾਂ ਤੇ ਖੜਾ ਹੈ, ਸਤਾ ਚਾਰ ਗੁਣਾਂ ਤੇ ਖੜੀ ਹੈ, ਸ਼ਾਮ, ਦਾਮ, ਦੰਡ, ਭੇਦ। ਇਹਨਾਂ ਚਾਰਾਂ ਦੀ ਥੋੜ੍ਹੀ ਜਿਹੀ ਮੈਂ ਵਿਆਖਿਆ ਕਰਾਂ। ਸ਼ਾਮ, ਅਗਲੇ ਦੀ ਸ਼ਰਨੀ ਪੈ ਜਾਣਾ, ਅਗਲੇ ਦੇ ਪੈਰੀ ਪੈ ਕੇ ਉਹਦੇ ਪੈਰਾਂ ਨੂੰ ਰੋਕਣਾ, ਰੋਕਣ ਦਾ ਯਤਨ ਕਰਨਾ। ਨੀਤੀ ਇਤਨੀ ਹੈ, ਇਹਦਾ ਚੱਲਣਾ ਰੋਕੀਏ। ਕਿਵੇਂ ਰੋਕੀਏ? ਹੱਥ ਜੋੜ ਕੇ ਰੋਕੀਏ, ਇਹਦੇ ਪੈਰਾਂ 'ਚ ਪੈ ਕੇ ਇਹਦੇ ਪੈਰਾਂ ਨੂੰ ਰੋਕੋ, ਇਹਦੇ ਕਦਮਾਂ ਦੇ ਅੱਗੋਂ ਖੜੇ ਹੋ ਕੇ ਇਹਦੇ ਕਦਮਾਂ ਦੇ ਵਿਕਾਸ ਨੂੰ ਰੋਕੋ। ਸ਼ਾਮ, ਇਹ ਸ਼ਰਨੀ ਪੈਣਾ ਮਹਾਨ ਪਖੰਡ ਹੁੰਦਾ, ਕਿਉਂਕਿ ਦੂਜੇ ਦੇ ਵਿਕਾਸ ਨੂੰ ਰੋਕਣਾ ਹੁੰਦਾ। ਪਰ ਸਤਾ ਦਾ, ਰਾਜਨੀਤੀ ਦਾ ਇਹ ਪਹਿਲਾ ਗੁਣ ਹੈ ਕਿ ਸ਼ਾਮ ਨਾਲ ਮਸਲਾ ਹੱਲ ਹੁੰਦਾ ਹੈ ਤੇ ਸਸਤਾ ਹੈ। ਅਗਲੇ ਦੀ ਸ਼ਰਨੀ ਪੈ ਜਾਓ ਤੇ ਅਗਲੇ ਦੀ ਸਾਰੀ ਗਤੀ ਰੋਕ ਕੇ ਰੱਖ ਦਿਓ, ਸ਼ਾਮ। ਪਰ ਜੇ ਅਗਲੇ ਨੂੰ ਇਹ ਪਤਾ ਚੱਲ ਜਾਏ, ਇਹਦਾ ਹੱਥ ਜੋੜਨਾ ਮੇਰੇ ਹੱਥ ਤੋੜਨ ਵਾਸਤੇ ਹੈ, ਇਹਦਾ ਮੇਰੇ ਪੈਰੀ ਪੈ ਜਾਣਾ ਮੇਰੇ ਪੈਰਾਂ ਨੂੰ ਰੋਕਣ ਵਾਸਤੇ ਹੈ, ਸਿਆਣਾ ਹੋਵੇ, ਸੂਝਵਾਨ ਹੋਵੇ ਔਰ ਸਾਵਧਾਨ ਹੋ ਜਾਏ ਤੇ ਜਦ ਰਾਜਨੈਤਿਕ ਦੇਖਦਾ ਹੈ ਹੱਥ ਜੋੜ ਕੇ ਤੇ ਮਸਲਾ ਨਹੀਂ ਹੱਲ ਹੋਇਆ, ਨਹੀਂ ਹੱਲ ਹੋਇਆ। ਭਾਰਤ ਵਿੱਚ ਮੈਂ ਦੇਖਦਾ, ਭਾਰਤ ਦਾ ਤਾਂ ਮੈਨੂੰ ਨਹੀਂ ਪਤਾ, ਇਲੈਕਸ਼ਨ ਦੇ ਦਿਨਾਂ 'ਚ ਸਾਰੇ ਕੈਂਡੀਡੇਟ ਇੰਝ ਹੱਥ ਜੋੜ ਕੇ ਫੋਟੋਆਂ ਖਿਚਵਾਉਂਦੇ ਨੇ, ਸਾਰਿਆਂ ਦੀ ਲੱਗੀਆਂ ਹੁੰਦੀਆਂ ਇੰਝ, ਤੇ ਘਰ ਘਰ ਫਿਰ ਵੋਟ ਮੰਗਣ ਆਉਂਦੇ। ਮੈਂ 50 ਸਾਲ ਦੇ 'ਚ ਅੱਜ ਤੱਕ ਵੋਟ ਨਹੀਂ ਪਾਇਆ, ਭਾਵੇਂ ਘਰ ਹਰ ਪਾਰਟੀ ਦੇ ਬੰਦੇ ਆਉਂਦੇ ਨੇ, ਇੰਝ ਹੱਥ ਜੋੜ ਕੇ ਆਉਂਦੇ ਨੇ। ਇੱਕ ਦਿਨ ਕਿਧਰੇ ਮੈਂ ਬੰਗਲਾ ਸਾਹਿਬ ਬੋਲਿਆ ਸੀ, ਹਾਲਾਤ ਉਹਨਾਂ ਦਿਨਾਂ 'ਚ ਐਸੇ ਸਨ, ਮੁਕਦਮੇ ਤੇ ਮੁਕਦਮੇ ਬਣ ਗਏ ਸਨ। ਖੈਰ, ਲੰਬੀ ਚੌੜੀ ਗੱਲ ਉਹ ਮੈਂ ਨਾ ਜ਼ਿਕਰ ਕਰਾਂ। ਮੈਂ ਸਾਵਧਾਨ ਕਰਦਿਆਂ ਹੋਇਆ ਇਹ ਕਹਿ ਬੈਠਾ, ਇਹ ਸਿਰਫ ਇੱਕ ਦਿਨ ਤੁਹਾਡੇ ਘਰ ਆਉਂਦੇ ਨੇ, 5 ਸਾਲ ਫਿਰ ਇਹਨਾਂ ਦੇ ਬੂਹੇ ਤੇ ਜਾਣਾ ਪਏਗਾ। ਇਹ ਇੱਕ ਦਿਨ ਘਰ ਆਉਂਦੇ ਨੇ, ਤੁਸੀਂ ਆਪਣੇ ਦਰਵਾਜ਼ੇ ਖੁੱਲ੍ਹੇ ਰੱਖਦੇ ਹੋ, 5 ਸਾਲ ਜਦ ਇਹਨਾਂ ਦੇ ਘਰ ਜਾਓਗੇ ਦਰਵਾਜ਼ੇ ਖੁੱਲ੍ਹੇ ਨਹੀਂ ਮਿਲਣਗੇ, ਬੰਦ ਹੀ ਮਿਲਣਗੇ, ਪਰਿਕਰਮਾ ਹੀ ਕਰਦੇ ਰਹਿ ਜਾਓਗੇ। ਇਹ ਸਿਰਫ ਇੱਕ ਦਿਨ ਹੱਥ ਜੋੜਦੇ ਨੇ, ਹੋ ਸਕਦਾ ਤੁਸੀਂ ਇਹਨਾਂ ਦੀ ਗੱਲ ਵਿੱਚ ਆ ਵੀ ਜਾਓ, पांच साल थोड़े थानू हाथ जोड़ने पैने ने, इन्होंने एक गल मनने भी पड़ी ने। इन्हों का हाथ जोड़ना अगले दे हाथ तोड़ना, इन्हों दे पैरी पैना इन्हों का अगले दे पैरां नू रोकना। शाम राजनीति का पहला गुण, अगले की शरण पै जा अगले दे कदम रोक दा। पर अगला सियाणा है, सूझवान है, बुद्धिमान है, उन्हों पता है इस मनुख का हाथ जोड़ना पखंड है, अपराधी दूना ने वे ज्यों हन तां मिरगा है। शिकार भी शिकारी भी जब शिकार खेड़दा है तो झुक के गोली मारदा है, हिरन नूं झुकदा है। उहदा झुकना हिरन नूं मत्था टेकना नहीं है, उहदा झुकना हिरन नूं मारना है। अपराधी दूना ने वे ज्यों हन तां मिरगा है। शां पर जे अगला सियाणा है, सूझवान है, ते अपने आप नूं संभाल लवे, ते अपने चलना जारी रखे, फिर राजनीति दूजे गुण नूं वरतदी है। दाम दाम खरीद लो, कुछ दे दो। बाजार विच हर चीज बिकाऊ है, हर चीज गुस्ताखी माफ। वस्तुआं बिकदियां ने, सोना बिकदा है, चांदी बिकदी है, हीरे बिकदे ने, मोती बिकदे ने, गऊं बिकदियां ने, ऊंट बिकदे ने, मझां बिकदियां ने, घोड़े बिकदे ने, गुस्ताखी माफ। मनुख बिकदे ने, मनुख बिकदे, स्त्री बिकदी है, पुरुष बिकदा, गुस्ताखी माफ। स्त्रियां दे ते सारी दुनिया च बाजार भी है, हद हो गई। सब्जी मंडी, लोहा मंडी, क्लॉथ मार्केट, औरतां दे भी बाजार ने। जिथे बिकदी है उहदी असमत, जिथे बिकदी है उहदी इज्जत, सारी दुनिया च। पुरुष भी बिकदे ने, पुरुष का ईमान बिकदा है, पुरुष का धर्म बिकदा है, पुरुष की अणख बिकदी है, पुरुष की गैरत बिकदी है। सिर्फ कोई खरीदन वाला होवे। गालिब ने इत्थे चोट करदे होया उन्हां बंदियां दे ते कटाक्ष कीता है जो अपना ईमान बेच देंदे, अणख बेच देंदे, गैरत बेच देंदे। हवस के बंदे वफा को बेच देते हैं, खुदा के घर की क्या कहिए, खुदा को बेच देते हैं। इन्हां दे हाथ किधरे रब भी आ जाए, इन्होंने रब की भी बोली ला देनी है। सब कुछ बेचण नूं तैयार ने। कौम बेचनी है, अणख बेचनी है, ईमान बेचना है, धर्म बेचना है, कर्म बेचना है, सब कुछ बेचना है, बशर्ते कोई मुल देण वाला होवे, खरीदार होवे। राजनीतक फिर दूजे नूं खरीददा है। इस जिंदगी च मैं बड़े बड़े अणखीले देखे ने, उन्हां दी अणख बिक गई। इस जीवन दे च मैं बड़े बड़े धार्मिक वेखे ने, उन्हां दा ईमान बिक गया, धर्म बिक गया। इस जिंदगी च मैं बड़े बड़े शरीफ देखे ने, उन्हां दी शरीफत शराफत बिक गई, उन्हां दी भले मानसी बिक गई। कीमत है। अगर कोई घट ते राजी नहीं होया, जरा वध, बस इन्नी ही गल है। कीमत है। कोई जरा महंगा बिक जांदा है, कोई जरा सस्ता बिक जांदा है। दाम खरीद लो अगलों, पर अगला इतना महान अणखीला होवे ते प्रभु ते भरोसा करन वाला होवे और कह देवे कोई मैं वस्तु नहीं आके तो खरीद लवे, मैं कोई वस्तु नहीं हां, मैं कोई चीज नहीं हां, मैं बिकाऊ माल नहीं हां, फिर राजनीति तीजे गुण नूं वरतदी है। सता तीजे गुण नूं वरतदी, शां दाम दंड, टॉर्चर करो, इसनों मारो, इतना सताओ, इतने तसैये दो, इतना तड़पाओ, झुक जाए, झुक जाए। मैं फिर अर्ज करा ये तीन राजनीति दे ग्रंथ संतां ने लिखे ने तीन ही संत ने बिदर संत है बिदर दी ते गुरमत दे च भी उपमा है ऐसो भाव बिदर को देखो ओ गरीब मोए भावे गुरु ग्रंथ साहब दी पंक्ति बड़ा भजनीक से बड़ा सैना से पर कीता की जाए एक दुष्ट राजे दा एहलकार सी सलाहकार सी मुलाजम उसका सी धरतराष्ट्र दा मुलाजम सी और जो है दुर्योधन दा मुलाजम सी लेकिन है का भजनेक से ईमानदार से शरीफ से उपजीविका दी खातर रोजी दी खातर रोटी दी खातर एक जालम दी नौकरी करनी पै रही करदा सी इने राजनीति ते ग्रंथ लिखे उन्हों कहिंदे ने बिदर नीति दर्पण गुस्ताखी मां मैनू इह तिन्ने ही पढ़न दा मौका मिलिया और इह वी अर्ज करां भारत विच हर रेलवे बुक स्टाल देते अगर कोई सब तो वध किताबां बिकदियां तो चाणक नीति दर्पण बिदर नीति दर्पण और नीति शतक भरतरी दा पिछले साल दी गल है मैं इंग्लैंड से एक सज्जन मैनू कहण लगा थोड़े कोल किताबां होणगियां ते मैं कहा एक दो किताबां तो हैं कहण लगे चाणक दी होवेगी मैं कहा हद हो गई गुरुद्वारे तू आना है सत्संगी है राजनीति नू पढ़ के तू की करना है हाथे तू माला रखना है वाहगुरु वाहगुरु जपना है बड़ी गल है चक्करे च कानू पैना है पर मैरज करा ये ग्रंथ प्रभावित कर देना कम से कम सैकड़े एडिशन इन्हां दियां छप चुकियां ने बिक चुकियां ने चाणक नीति दर्पण बिदर नीति दर्पण नीति शतक राजयोगी भरतरी तिन्हां दा जो अनुभव है नाथ राजनीति बारे राजनीति दे तिन्ने ही चार गुण मनदे ने शाम दाम दंड पैरी पै के जे अगला अपने पैर नहीं रोकदा हाथ जोड़ के जे दूसरे दे हाथ तुसी तोड़ नहीं सके ते खरीद लो हर चीज बिकाऊ है ईमान बिकाऊ है धर्म बिकाऊ है शराफत बिकाऊ है असमत बिकाऊ है इज्जत बिकाऊ है कौम बिकाऊ है खरीद लो पर वो इतना अणखीला होवे ते रब ते भरोसा करन वाला होवे ते आखे मैं वस्तु नहीं हां मैं हवशी बंदा नहीं हां लोभी नहीं हां लोभी ऐसा कर सकता है उदे ईमान दी कीमत हो सकती है उदी अणख दी कीमत हो सकती है उदी गैरत दी कीमत हो सकती है उदी शराफत दी कीमत हो सकती है उदी इज्जत असमत दी कीमत हो सकती है हुणे मैं थानू गालिब दा बोल सुनाया है हवस के बंदे वफा को बेच देते हैं खुदा के घर की क्या कही है खुदा को बेच देते हैं जपया जपाया नाम भी बेचण नू तैयार ना कीती होई बंदगी भी बेचण नू तैयार ना अपनी अणख भी बेचण नू तैयार ना ईमान भी बेचण नू तैयार ना धर्म भी बेचण नू तैयार ना जे उन्हां दे हत्थे च होवे ते पूरी कौम नू भी बेचण नू तैयार ने देश नू भी बेचण नू तैयार ना खरीद लो और इतना रब ते भरोसा रखण वाला होवे ते कह देवे मैं बिकाऊ माल नहीं हां डंड टॉर्चर करो तसीये ले तड़पाओ पर ओ इतना वड्डे जिगरे दा मालिक होवे बंद बंद भी कटवा देवे पर झुके ना जालम दे अगो मैं दो नुक्ते है थोड़े सामने बयान कर दिया समा अपनी चाल नाल चल रहा औरंगजेब दे एहलकार मालवे दी धरती धन गुरु गोबिंद सिंह जी महाराज तो मिले कहण लगे महाराज साड़ी अकीदत है भाव थोड़े विच श्रद्धा रखदे हां असीं सानू किधरे होर ना समझ लेना असीं थोड़े परस्तार हां भाव थोड़ी पूजा करन वाले हां थानू मन दें थोड़ी हालत देखी है इस वक्त थोड़े कोल कुछ भी नहीं थोड़े किले ढह ढेरी हो गए थोड़े बच्चे मारे गए थोड़ी फौज मारी गई थोड़े सिंह मारे गए ਤੁਹਾਡਾ ਪਰਿਵਾਰ ਵਿਛੜ ਗਿਆ, ਤੁਸੀਂ ਇਕੱਲੇ, ਤੁਹਾਡੇ ਕੋਲ ਤੁਹਾਡਾ ਘੋੜਾ ਨਹੀਂ, ਤੁਹਾਡੇ ਕੋਲ ਤੁਹਾਡੇ ਸ਼ਸਤਰ ਨਹੀਂ, ਜੇਬ ਜੇ ਤੁਹਾਡੇ ਇਕਦੇਲਾ ਨਹੀਂ, ਔਰ ਜਿੱਥੇ ਤੱਕ ਸਾਨੂੰ ਰਿਪੋਰਟ ਮਿਲੀ ਹੈ 2 ਦਿਨ ਦਾ ਤੁਹਾਡੇ ਪੇਟ ਵਿੱਚ ਅੰਨ ਵੀ ਨਹੀਂ ਪਿਆ। ਹਾਲਤ ਇਹ ਹੈ। ਅਸੀਂ ਚਾਹੁੰਦੇ ਹਾਂ ਤੁਹਾਡੀ ਸੁਲਾਹ ਕਰਾ ਦਈਏ ਔਰੰਗਜ਼ੇਬ ਨਾਲ, ਜੇ ਤੁਸੀਂ ਆਖੋ। ਮਹਾਰਾਜ ਕਹਿੰਦੇ ਹਰ ਵਕਤ ਸਾਡੇ ਅੰਦਰ ਸੁਲਾਹ ਹੀ ਰਹਿੰਦੀ ਹੈ, ਸਾਰਿਆਂ ਸੁਲਾਹ ਹੀ ਰਹਿੰਦੀ ਹੈ। ਤਾਂ ਫਿਰ ਉਹ ਅਹਿਲਕਾਰ ਕਹਿੰਦੇ ਠੀਕ ਹੈ, ਅਸੀਂ ਫਿਰ ਸੁਲਾਹ ਕਰਾਉਂਦੇ ਹਾਂ। ਇੱਕ ਸ਼ਰਤ ਹੈ ਕਿ ਤੁਸੀਂ ਹਾਰ ਮੰਨ ਲਓ, ਆਪਾਂ ਸੁਲਾਹ ਕਰਾ ਦਿੰਦੇ ਹਾਂ। ਸਤਿਗੁਰ ਕਹਿੰਦੇ ਨੇ ਇਹ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ। ਪਤਾ ਹੈ ਅਹਿਲਕਾਰਾਂ ਨੇ ਕੀ ਕਿਹਾ, ਜੋ ਇਤਿਹਾਸ ਦੇ ਪੰਨੇ ਨੇ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਅਹਿਲਕਾਰ ਕਹਿੰਦੇ ਨੇ ਤੁਸੀਂ ਵਲੀ ਅੱਲਾ ਹੋ, ਭਾਵ ਪੈਗੰਬਰ ਹੋ, ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਹੋ, ਅਤੇ ਵਲੀ ਅੱਲਾ ਕਦੀ ਗਲਤ ਬਿਆਨ ਨਹੀਂ ਕਰਦੇ ਨੇ। ਹਾਰ ਤਾਂ ਤੁਹਾਡੀ ਹੋ ਗਈ ਹੈ, ਹਾਰ ਦੀਆਂ ਸਾਰੀਆਂ ਨਿਸ਼ਾਨੀਆਂ ਮੌਜੂਦ ਨੇ। ਫੌਜ ਤੁਹਾਡੀ ਮਾਰੀ ਗਈ, ਸਿੰਘ ਤੁਹਾਡੇ ਮਾਰੇ ਗਏ, ਕਿਲ੍ਹੇ ਤੁਹਾਡੇ ਮਸਮਾਰ ਹੋ ਗਏ, ਬੱਚੇ ਤੁਹਾਡੇ ਸ਼ਹੀਦ ਹੋ ਗਏ, ਪਿਤਾ ਤੁਹਾਡਾ ਸ਼ਹੀਦ ਹੋ ਗਿਆ, ਪਰਿਵਾਰ ਦਾ ਤੁਹਾਨੂੰ ਪਤਾ ਨਹੀਂ ਕਿੱਥੇ ਹੈ, ਤੁਹਾਡੇ ਨਾਲ ਕੋਈ ਵੀ ਨਹੀਂ, ਤੁਹਾਡਾ ਘੋੜਾ ਵੀ ਨਹੀਂ, ਤੁਹਾਡੇ ਕੋਲ ਤੁਹਾਡੇ ਸ਼ਸਤਰ ਵੀ ਨਹੀਂ। ਹਾਰ ਦੀਆਂ ਸਾਰੀਆਂ ਨਿਸ਼ਾਨੀਆਂ ਮੌਜੂਦ ਨੇ, ਪ੍ਰਤੱਖਸ਼, ਕਿ ਜਦ ਇਤਨੀ ਵੱਡੀ ਸੱਚਾਈ ਹੈ ਕਿ ਤੁਸੀਂ ਵਲੀ ਅੱਲਾ ਹੋ, ਸੱਚ ਨੂੰ ਕਬੂਲ ਕਰਨ ਵਿੱਚ ਹਰਜ ਕੀ ਹੈ, ਕਬੂਲ ਕਰੋ, ਅਸੀਂ ਅੱਜ ਹੀ ਸੁਲਾਹ ਕਰਾਂਗੇ। ਸਤਿਗੁਰ ਕਹਿੰਦੇ ਨੇ ਹਾਰ ਹੋ ਜਾਣੀ ਹੋਰ ਗੱਲ ਹੈ, ਹਾਰ ਮੰਨ ਲੈਣੀ ਹੋਰ ਗੱਲ ਹੈ। ਜ਼ਾਲਮ ਦੇ ਅੱਗੋਂ ਅਸੀਂ ਹਾਰ ਨਹੀਂ ਮੰਨ ਸਕਦੇ, ਨਹੀਂ ਮੰਨ ਸਕਦੇ। ਪਤਾ ਅਹਿਲਕਾਰਾਂ ਨੇ ਕੀ ਕਿਹਾ, ਮਹਾਰਾਜ ਤੁਹਾਡੇ ਹੱਥ ਚ ਮਾਲਾ ਤਸਬੀ ਚੰਗੀ ਲੱਗਦੀ ਹੈ, ਤਲਵਾਰ ਨਹੀਂ ਚੰਗੀ ਲੱਗਦੀ, ਤੁਸੀਂ ਬੰਦਗੀ ਕਰਦੇ ਚੰਗੇ ਲੱਗਦੇ ਹੋ, ਬੰਦੂਕ ਚਲਾਉਂਦੇ ਚੰਗੇ ਨਹੀਂ ਲੱਗਦੇ। ਪਤਾ ਹੁਣ ਸਤਿਗੁਰੂ ਕੀ ਕਹਿੰਦੇ ਨੇ, ਇਹ ਵੀ ਲਫ਼ਜ਼ ਧਿਆਨ ਨਾਲ ਸੁਣਨਾ, ਸ੍ਰੀ ਮੁਖਵਾਕ ਪਾਤਸ਼ਾਹੀ 10ਵੀਂ ਜ਼ਫਰਨਾਮਾ। ਬਲਾ ਚਾਰ ਗੀ ਦਰਮਿਆਂ ਆਮਦਮ, ਬ ਤਦ ਵੀ ਰੋ ਤੀਰੋ ਤੁਫੰਗ ਆਮਦਮ। ਮੈਂ ਲਾਚਾਰ ਹੋ ਗਿਆ, ਮਜਬੂਰ ਹੋ ਗਿਆ, ਮੈਂ ਖੁਸ਼ੀ ਨਾਲ ਤਲਵਾਰ ਨਹੀਂ ਚੁੱਕੀ, ਮੈਂ ਖੁਸ਼ੀ ਨਾਲ ਬੰਦੂਕ ਨਹੀਂ ਚੁੱਕੀ। ਇਹ ਸਤਿਗੁਰੂ ਜੀ ਦੇ ਬੋਲ ਮੈਂ ਤੁਹਾਨੂੰ ਸਰਵਨ ਕਰਾ ਰਿਹਾ। ਬਾਲਾ ਚਾਰ ਗੇ ਦਰਮਿਆਂ ਆਮਦਮ, ਬ ਤਦ ਵੀ ਰੋ ਤੀਰੋ ਤੁਫੰਗ ਆਮਦਮ। ਬਹੁਤ ਲਾਚਾਰ ਹੋ ਕੇ, ਮਜਬੂਰ ਹੋ ਕੇ ਮੈਂ ਤਲਵਾਰ ਚੁੱਕੀ ਹੈ, ਤੁਫੰਗ ਇਹ ਮੈਂ ਬੰਦੂਕ ਚੁੱਕੀ ਹੈ, ਫਿਰ ਵੀ ਮਹਾਰਾਜ ਤੁਸੀਂ ਫਕੀਰ ਹੋ। ਮਹਾਰਾਜ ਕਹਿੰਦੇ ਨੇ ਅਸੀਂ ਇਸ ਨਜ਼ਰੀਏ ਦੇ ਮਾਲਕ ਹਾਂ, ਹੱਥ ਜੋੜ ਕੇ ਅਗਰ ਜ਼ਾਲਮ ਆਪਣੇ ਕਦਮ ਨਹੀਂ ਰੋਕਦਾ ਤੇ ਉਹਦੇ ਪੈਰ ਤੋੜ ਕੇ ਵੀ ਉਸਨੂੰ ਰੋਕਣਾ ਅਸੀਂ ਆਪਣਾ ਧਰਮ ਸਮਝਦੇ ਹਾਂ। ਚੌਂਕਾਰਸ ਹਮਾ ਹੀਲਤੇ ਦਰਗੁਯਸਤ, ਹਲਾਲਸਤ ਬੁਰਦੰਬ ਸ਼ਮਸ਼ੀਰ ਦਸਤ। ਪਤਾ ਅਹਿਲਕਾਰ ਕੀ ਕਹਿੰਦੇ ਨੇ, ਇਤਨਾ ਤੁਸੀਂ ਕਬੂਲ ਕਰ ਲਓ, ਸਾਡੇ ਕੋਲ ਕੁਛ ਨਹੀਂ ਹੈ, ਅਸੀਂ ਇਸ ਆਧਾਰ ਤੇ ਵੀ ਸੁਲਾਹ ਕਰਾ ਦਿੰਦੇ ਹਾਂ, ਔਰ ਸੱਚਾਈ ਹੈ ਤੁਹਾਡੇ ਕੋਲ ਕੁਛ ਵੀ ਨਹੀਂ ਹੈ। ਹੁਣ ਪਤਾ ਸਤਿਗੁਰੂ ਕੀ ਕਹਿੰਦੇ ਨੇ, ਮੇਰੇ ਕੋਲ ਕੁਛ ਹੈ, ਕਿਵੇਂ ਕਬੂਲ ਕਰ ਲਾਂ, ਮੇਰੇ ਕੋਲ ਕੁਛ ਨਹੀਂ ਹੈ, ਕਿਵੇਂ ਮੈਂ ਮੰਨ ਲਵਾਂ। ਅਹਿਲਕਾਰ ਕਹਿੰਦੇ ਨੇ ਕਿਲ੍ਹੇ ਤੁਹਾਡੇ ਢਾਹ ਦਿੱਤੇ ਗਏ ਨੇ, ਘਰ ਬਾਰ ਤੁਹਾਡੇ ਲੁੱਟ ਲਏ ਨੇ, ਫੌਜਾਂ ਤੁਹਾਡੀਆਂ ਮਾਰ ਦਿੱਤੀਆਂ ਗਈਆਂ ਨੇ, ਸਿੰਘ ਤੁਹਾਡੇ ਸ਼ਹੀਦ ਹੋ ਗਏ ਨੇ, ਹੱਥਾਂ ਕੇ ਬੱਚੇ ਵੀ ਸ਼ਹੀਦ ਹੋ ਗਏ, ਪਿਤਾ ਵੀ ਨਹੀਂ ਰਿਹਾ, ਕੀ ਹੈ ਤੁਹਾਡੇ ਕੋਲ, ਕੁਛ ਵੀ ਨਹੀਂ ਹੈ। ਸਤਿਗੁਰ ਕਹਿੰਦੇ ਨੇ ਬਾਰ ਬਾਰ ਇਹ ਨਾ ਆਖੋ, ਹੈ ਮੇਰੇ ਕੋਲ ਕੁਛ, ਕੀ ਹੈ, ਧਿਆਨ ਨਾਲ ਸੁਣਨਾ। ਹੁਣ ਸਤਿਗੁਰ ਕਹਿੰਦੇ ਨੇ ਸ੍ਰੀ ਮੁਖਵਾਕ ਪਾਤਸ਼ਾਹੀ 10ਵੀਂ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਮੈਂ ਕਬੂਲ ਕਰਦਾ ਮੇਰੇ ਕੋਲ ਫੌਜ ਨਹੀਂ ਹੈ, ਸ਼ਸਤਰ ਨਹੀਂ ਹੈ, ਬਸਤਰ ਨਹੀਂ ਹੈ, ਧਨ ਨਹੀਂ ਹੈ, ਕਿਲ੍ਹੇ ਨਹੀਂ ਹੈ, ਸਿੰਘ ਵੀ ਨਹੀਂ ਨੇ, ਫੌਜ ਵੀ ਨਹੀਂ ਹੈ, ਮੈਂ ਕਬੂਲ ਕਰਦਾ। ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾ ਬੰਦ ਬਖਸ਼ਣ ਦੇਈ ਐਸ਼ ਵਰਸ਼, ਖੁਦਾ ਮੇਰੇ ਹਿਰਦੇ 'ਚ ਬੈਠਾ ਹੈ, ਜਿਤਨੇ ਚਿਰ ਤੱਕ ਮੇਰੇ ਹਿਰਦੇ 'ਚ ਮੇਰਾ ਖੁਦਾ ਬੈਠਾ ਹੈ میں ہار نہیں من سکتا، یہ تو خدا دی ہار ہو جائے گی، میں نہیں من سکتا، یہ میں نہیں منا گا۔ ایک نقطہ اہلکارا نے ہور رکھے بھی میں تھوڑے سامنے رکھا، مہاراج تسی چلو اتنا ہی قبول کر دو، میرے چارے بچے مار دیتے گئے نے، میرا سارا چھن لیا ہے۔ اسی اس نو بھی آدھار بنا کے صلح کرا سکتے ہیں، تسی اتنا ہی قبول کر لو، اور یہ سچائی ہے، کوئی غلط بیان نہیں بھی نہیں۔ ہن جو کچھ ستگرو کہندے نے بڑے دھیان نال سننا، یہ سات اٹھ پنکتیاں نے، ایک دو ہی میں تھانو سناوا۔ چہا شبد کے چو بچ گاں کشتا چار، کہ باقی بمان دست پیچی دامار، چے مردی کے اگر خاموشاں کو نہیں، کہ آتش دماں فیروزاں کو نہیں۔ اور قیمتی جڑا بول ہے، انہیں ایک ایک دے ارتھ کرا سمانی اجازت دینا پیا، آخری قیمتی بول، سنگ بدگو گر اگر کاسا ہے زری شکن۔ بد کلام منک دشٹ بندہ پتھر چک کے اگر سونے دے پیالے نو توڑن دا یتن کرے، میں قبول کرنا، سونے دا پیالہ ٹوٹ جائے گا پتھر نہیں ٹوٹے گا، میں مندا، میں قبول کرنا۔ سنگ بدگو، سنگ کہندے نے پتھر نو، سنگ بدگو گر اگر کاسا ہے زری شکند، سونے نو کہندے نے زری فارسی دیچ۔ دشٹ منک ظالم منک بدگو وزنی پتھر چک کے سونے دے پیالے نو توڑنا چاہے، میں قبول کردا، سونے دا پیالہ ٹوٹ جائے گا پتھر نہیں ٹوٹے گا۔ پر قیمت سنگ نے فضائد و زر کم نہ شود، ٹوٹ کے بھی پتھر دی قیمت کوئی ودنی نہیں، نہ ٹوٹ کے بھی پتھر دی قیمت کوئی ودنی نہیں، اور ٹوٹ کے بھی سونے دے پیالے دی قیمت کوئی گھٹنی نہیں۔ سنسار دا اتہاس اورنگزیب نو جابر تے ظالم کہے گا، سنسار دا اتہاس میرے بچیاں نو شہید کہے گا۔ میں کس طرح ہار من لوا، سونے دے پیالے دا ٹوٹ جانا کوئی پتھر ہو جانا نہیں، سونا ہی ہے، سونا ہی ہے۔ ہو بہو توز کے جہانگیری دے جڑے بول دیں، جہانگیر اپنی لکھت دے لکھتا ہے کہ پنج پشتاں تو ایک جھوٹ دی دکان چل رہی سی، پنج پشتاں تو، مختصر محرض کردہ پیا، چھوٹے رو، کئی دفعہ میں سوچے ہے اس دکان نو بند کرا، کیوں اس دکان تے بھولے بھالے ہندوؤں دی تھان تے مسلمان بھی جان لگ پے نا۔ سب تو وڈی چوٹ جہانگیر نو ادوں لگی، پنجاب دے تبلیغ دا کم سونپیا سی جہانگیر نے میاں میر نو، اسلام پھیلانا ہے، تبلیغ دا کم، بڑی وڈی چوٹ لگی جہانگیر نو جد پتا چلیا میاں میر نے اپنا مستک گرو ارجن دیو جی دے قدماں تے رکھ دیتا ہے، قرآن شریف دی تلاوت دی تھان تے اے سکمنی صاحب سنن لگ پے، چوٹ لگ گئے۔ خیال آیا اتنا وڈا فقیر اور جس نو اسی ولی اللہ تک کہندے ہاں، وہ جھک گیا ہے، تے باقی مسلماناں دا کی ہوئے گا، اس دکان نو میں بند کرنا۔ خسرو نو پناہ دین دا الزام گرو ارجن دیو جی تے لایا، خسرو جہانگیر دا بیٹا، جہانگیر اس سمے عمر کم سے کم 60 دے نیڑے سی، تے دن رات شراب دے نشے چی رہن لگ پیا سی، حکومت تے نور جہاں چلان دی سی، اس دی پتنی چلان دی سی۔ خسرو کدرے پیو دے سامنے ہو گیا، ایک دن سلام کر کے کہندا ہے، ابا حضور میں دیکھدا پیا حکومت ٹھیک نہیں چل رہی، امی جان متری ماں سی، امی جان نور جہاں، او دی طرف اشارہ، امی جان پوری دیکھ ریکھ نہیں کر رہی، بہتر ہوے گا تسی یہ راج پاٹھ میرے حوالے کرو۔ کہ تخت مینوں سونپو تاکہ دیش دی حکومت میں چلاواں. 8-10 گالاں کڈیاں جہانگیر نے, ایک دم سپاہیاں نو حکم دیتا ہے باغی ہے پکڑو. انہیں نسن دا انتظام پہلے کر رکھے سی, اگر پیو الٹا پیا تے بھجاں گا گھوڑے تیار سن نس پیا. منزل در منزل طے کردا ہویا اے دھن گرو ارجن دیو جی مہاراج رات نو پہنچے. پناہ منگیے, مہاراج اسی دن بھر دے بکھے بھی ہاں, میرے نال 40 ساتھی نے, اسی رات رہنا بھی ہے تے لنگر دا کوئی انتظام ہوے, بھوجن بھی چھکنا ہے. ستگر کہن لگے لنگر ہر وقت چلتا ہے, کسے وقت بند نہیں ہوندا, تے گرو دا گھر ساریاں لئی کھلا ہے, تسی رہو آرام نال. جہانگیر نو موقع مل گیا, بس سماپتی کراں. ایک باغی نو پناہ دیتی ہے گرو ارجن دیو جی نے, بس بہانہ مل گیا. توز کے جہانگیر جی لکھدا ہے مینوں مل گیا موقع, اس دکان نو بند کرن دا مینوں موقع مل گیا. طلب کیتا لاہور کچہری وچ, حوالے کر دیتا چندو دے, جو بدلے دی بھاونا پہلے رکھدا سی. چندو اتنا وڈا ساکا نہیں کر سکدا سی اگر حکومت نہ چاہتے, اور حکومت کافی دنوں تو پہلے پرتھی چند نو قابو کر کے بغاوت کرانے دی کوشش کی تھی, مسندہ دینا ہے. بہت سارے ہتھ کنڈے ورتے گئے سن, اتہاس دے پنے سارے جو ہے لکھے ہوئے ہیں. خیر تسی یہ دیکھے چندو نے شہید کیتا ہے, پہلے دن تتی توی تے بٹھا کے, دوجے دن ریتا پا کے, تیجے دن ٹھنڈا پانی راوی دا, یہ چھالے جو شریر تے نے, جو زخم شریر تے نے, ٹھنڈے پانی چ کھڑا کرو. اس سمے دھن گرو ارجن دیو جی مہاراج دے مکھار بن تو جڑا واک نکلے ہے, سیوک کی اوڑک نبہی پریت, جیوت صاحب سیوے او اپنا, چلتے راکھے ہو چیت. اے پربھو شکرانہ تیرا, آخری دم تک تیری پریت نبھ گئی. اتھے ہی مہاراج اس طرح ہو گئے, سورج کرن ملے, جل کا جل ہوا آرام, جوتی جوت رلی, سمپورن تھی آرام. اج شہیدان دے سرتاج دھن گرو ارجن دیو جی مہاراج دا آپ شہیدی پرم منا رہے. پہلے بابا پریم سنگھ مرالے والے نے تسی بڑے ہم واک یادگار منائی, جو ایک راج یوگی سن, باروں راجیاں دی طرح رہندے سن, من انہاں دا یوگی پربھو نال جو ہے جڑے آیا, جویں گرس دا مارگ ہے گرمت مریادا, ہو بہو چنگے گرستی اور چنگے سن, انہاں نے اپنی جیونی اس ڈھنگ نال جگت دے سامنے جو ہے رکھے. اور اج تسی دھن گرو ارجن دیو جی مہاراج دا شہیدی پرب منا رہے, سدگر رحمت کرن, بخشش کرن انہاں دی بانی, انہاں دے آدرش, انہاں دا سبق, انہاں دی سکشا سڈے ہردے وچ وسے, تاکہ سنسار تے آیا سڈا سفل ہوے, پل چک دی شمع پتے پروان کرنے. واہ گرو جی کا خالصہ, واہ گرو جی.